ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਪਾਵਨ ਪਵਿੱਤਰ ਉਪਦੇਸ਼ 21 ਅੰਗ ਦੇ 20ਵਾਂ ਸ਼ਬਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਨ ਰੇ ਇਹ ਨਿਸਾਰ ਗੁਣ ਸਾਰ, ਹੇ ਮੇਰੇ ਮਨਾਂ ਦਿਨ ਰਾਤ ਵਾਹਿਗੁਰੂ ਦੇ ਗੁਣਾਂ ਨੂੰ ਸੰਭਾਲਣਾ ਕਰ, ਯਾਦ ਕਰ। ਫਰਮਾਉਂਦੇ ਨੇ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ, ਇੱਕ ਤਿਲ ਪਿਆਰਾ ਵੀਸਰੈ ਰੋਗ ਵੱਡਾ ਮਨ ਮਾਹੈ। ਹੁਣ ਜਿਹੜੇ ਰੱਬ ਦੇ ਪਿਆਰੇ ਨੇ, ਨਾਮ ਜਪਣ ਵਾਲੇ ਨੇ, ਨਿਤਨੇਮੀ ਨੇ, ਪ੍ਰੇਮੀ ਨੇ, ਜੇ ਉਹਨਾਂ ਦੇ ਮਨ ਦੇ ਅੰਦਰੋਂ ਇੰਨਾ ਪਿਆਰ ਹੁੰਦਾ ਨਿਤਨੇਮ ਨਾਲ, ਸਿਮਰਨ ਦੇ ਨਾਲ, ਭਗਤੀ ਨਾਲ, ਕਈ ਵਾਰ ਗ੍ਰਿਸ਼ਤੀਆਂ ਨੂੰ ਕੰਮ ਜ਼ਿਆਦਾ ਹੋਣ ਕਰਕੇ ਉਹਦੀ ਨਿਤਨੇਮ ਦੇ ਵਿੱਚ, ਸਿਮਰਨ ਵਿੱਚ ਕੋਈ ਰੁਕਾਵਟ ਆ ਜੇ ਜੀ, ਉਹਨਾਂ ਨੂੰ ਇਉਂ ਮਹਿਸੂਸ ਹੁੰਦਾ ਕਿ ਇੱਕ ਦਿਲ ਜਿੰਨਾ ਸਮਾਂ ਵੀ ਜੇ ਵਾਹਿਗੁਰੂ ਭੁੱਲ ਜਾਵੇ, ਆਪਣੇ ਮਨ ਦੇ ਵਿੱਚ ਸਮਝਦੇ ਨੇ ਵੱਡਾ ਰੋਗ ਲੱਗ ਗਿਆ ਮੈਨੂੰ, ਬਹੁਤਾ ਪਛਤਾਵਾ ਕਰਦੇ ਮਨ ਦੇ ਅੰਦਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਤਿਤ ਦਿਨ ਮਰੀਆ ਚੂਰ। ਸੋ ਮਹਾਰਾਜ ਜਿਵੇਂ ਬਚਨ ਕਰਦੇ ਨੇ, ਜਦੋਂ ਪਰਮਾਤਮਾ ਭੁੱਲ ਜਾਂਦੇ ਨੇ ਕਿਤੇ ਮਾੜਾ ਜਾਂ ਛਿੰਨ ਮਾਤਰ, ਗੁਰੂ ਨਾਨਕ ਸਾਹਿਬ ਤਾਂ ਇਉਂ ਫਰਮਾਉਂਦੇ ਨੇ ਕਿ ਆਖਾਂ ਜੀਵਾਂ ਵਿਸਰੈ ਮਰ ਜਾਓ। ਔਰ ਰੱਬ ਦੇ ਪਿਆਰੇ ਕਹਿੰਦੇ ਵੱਡਾ ਰੋਗ ਲੱਗ ਗਿਆ ਮੈਨੂੰ ਪਰਮਾਤਮਾ ਦਾ ਭੁੱਲਣਾ ਜਿਹੜਾ ਹੋਇਆ। ਕਿਉਂ ਦਰ ਗਹਿ ਪਤ ਪਾਈ ਹੈ ਜਾਂ ਹਰ ਨਾ ਵਸੈ ਮਨ ਮਾਹੇ। ਹੁਣ ਜਦੋਂ ਹਰੀ ਨਾਮ ਪਰਮੇਸ਼ਰ ਦਾ ਨਾਮ ਜੋ ਮਨ ਦੇ ਅੰਦਰ ਨਹੀਂ ਵਸਦਾ ਜਿਨ੍ਹਾਂ ਦੇ, ਉਹ ਫਿਰ ਪ੍ਰਲੋਕ ਦੇ ਵਿੱਚ ਕਿਵੇਂ ਜਿਹੜੀ ਇੱਜ਼ਤ ਪ੍ਰਾਪਤ ਕਰ ਸਕਦੇ? ਮਾਣ ਨਹੀਂ ਮਿਲਣਾ, ਇੱਜ਼ਤ ਪਤ ਆਬਰੂ ਨਹੀਂ ਹੁੰਦੀ ਉਹਨਾਂ ਦੀ। ਇਹ ਗੱਲ ਨੂੰ ਵੀ ਗੁਰਮੁਖ ਸੋਚਦੇ ਨੇ ਕਿ ਜੇ ਹੁਣ ਹਿਰਦੇ 'ਚ ਨਾਮ ਨਾ ਵਸਿਆ, ਪ੍ਰਲੋਕ ਵਿੱਚ ਮੈਨੂੰ ਕਹਿਣਗੇ ਤੂੰ ਉੱਥੇ ਕੀ ਵਸਾ ਕੇ ਆਇਆ ਮਨ 'ਚ? ਮਨ ਜਦੋਂ ਵਿਕਾਰਾਂ ਦਾ ਭਰਿਆ ਲੈ ਕੇ ਜਾਵਾਂਗਾ, ਪਾਪਾਂ ਦਾ, ਪੁੱਛਗਿੱਛ ਹੋਵੇਗੀ ਮੇਰੀ। ਹਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ। ਇਸ ਕਰਕੇ ਮਨ ਉਹਨਾਂ ਦਾ ਹਮੇਸ਼ਾ ਸਾਵਧਾਨ ਰਹਿੰਦਾ ਇਹਨਾਂ ਗੱਲਾਂ ਨੂੰ ਸੁਣ ਕੇ, ਯਾਦ ਕਰਕੇ। ਗੁਰ ਮਿਲਿਆ ਸੁੱਖ ਪਾਈ ਹੈ, ਅਗਨ ਮਰੈ ਗੁਣ ਮਾਹੇ। ਸਤਿਗੁਰਾਂ ਨਾਲ ਮਿਲਣ ਕਰਕੇ ਹੀ ਬੰਦੇ ਨੂੰ ਅੰਦਰਲਾ ਸੁੱਖ ਪ੍ਰਾਪਤ ਹੁੰਦਾ ਹਿਰਦੇ 'ਚ। ਬਾਹਰ ਜਿੰਨਾ ਮਰਜ਼ੀ ਪਿਆਸ ਲੱਗੀ ਹੋਵੇ ਬਹੁਤ ਜ਼ਿਆਦਾ, ਜਿੰਨਾ ਮਰਜ਼ੀ ਭਾਵੇਂ ਇਸ਼ਨਾਨ ਵੀ ਕਰ ਲਓ, ਠੰਡੇ ਪਾਣੀ ਦੇ ਛਿੱਟੇ ਵੀ ਮਾਰ ਲਓ ਅੱਖਾਂ 'ਚ, ਪੈਰ ਧੋ ਲਓ, ਫਿਰ ਹੱਥ ਧੋ ਲਓ, ਪਿਆਸ ਪਿਆਸ ਹੀ ਹੁੰਦੀ ਹੈ। ਦੋ ਦਿਨ ਤੱਕ ਪਾਣੀ ਬੰਦ ਰੱਖੋ, ਨਾ ਪੀਓ, ਨਹਾਉਂਦੇ ਰਹੋ, ਭਾਵੇਂ ਪਾਣੀ 'ਚ ਬੈਠੇ ਰਹੋ, ਪਾਣੀ ਨਹੀਂ ਪੀਣਾ, ਪਰ ਪਿਆਸ ਉਦੋਂ ਹੀ ਬੁੱਝਣੀ ਹੈ ਜਦੋਂ ਪਾਣੀ ਪੀਣਾ। ਦੋ ਚਾਰ ਗਲਾਸ, ਪੰਜ ਗਲਾਸ ਪੀ ਕੇ ਪਿਆਸ ਬੁੱਝਦੀ ਇਨਸਾਨ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਬਾਹਰਲੇ ਸੁੱਖ ਮਿਲ ਜਾਣ ਸਰੀਰ ਦੇ, ਪਰ ਜਦੋਂ ਤੱਕ ਆਪਾਂ ਸਤਿਗੁਰੂ ਜੀ ਨੂੰ ਮਿਲਦੇ ਨਾਮ ਨਹੀਂ ਜਪਦੇ, ਉਦੋਂ ਤੱਕ ਬਾਹਰਲੇ ਸੁੱਖ ਬੇਕਾਰ ਹੈ, ਸਭ ਪਰੇਸ਼ਾਨੀਆਂ ਦਾ ਕਾਰਨ ਹੀ ਹੈ, ਕਿਉਂਕਿ ਅੰਦਰਲੀ ਪਿਆਸ ਤਾਂ ਬੁੱਝੀ ਨਹੀਂ। ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਕਾਏ। ਭਗਤ ਕਬੀਰ ਜੀ ਕਹਿੰਦੇ ਨੇ ਮਾਧੋ ਹੇ ਪਰਮਾਤਮਾ, ਇਹ ਜਿਹੜੀ ਜਲ ਪਦਾਰਥ ਨੇ ਨਾ, ਪਦਾਰਥਾਂ ਦੀ ਆਸ ਨਹੀਂ ਜਾਂਦੀ, ਪਾਣੀ ਰੂਪ ਪਦਾਰਥ, ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਹੋਰ ਅੱਗ ਲੱਗਦੀ ਹੈ ਪਦਾਰਥਾਂ ਦੀ, ਭਾਵ ਪਦਾਰਥਾਂ ਰੂਪ ਜਲ ਵਿੱਚ ਰਹਿ ਕੇ ਸਬਰ ਨਹੀਂ ਆਉਂਦਾ, ਸਾਰਾ ਕੁਛ ਕੋਲੇ ਹੈ, ਫਿਰ ਹੋਰ ਪਦਾਰਥਾਂ ਦੀ ਇੱਛਾ ਬਣਦੀ, ਹੋਰ ਬਣਦੀ ਹੈ, ਕਿਉਂਕਿ ਹਿਰਦੇ ਵਿੱਚ ਸੰਤੋਖ ਗੁਣ ਦੇ ਧਾਰਨ ਕਰਕੇ ਹੀ ਤ੍ਰਿਸ਼ਨਾ ਮਰਦੀ ਅੰਦਰੋਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਗਨ ਮਰੈ ਗੁਣ ਮਾਹੈ, ਵਸਤੂ ਵਿਚਾਰ ਰੂਪੀ ਗੁਣ ਦੇ ਧਾਰਨ ਕਰਕੇ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਅੱਗ ਮਰਦੀ ਹੈ, ਥੇਮਾ ਰੂਪ ਗੁਣ ਦੇ ਧਾਰਨ ਕਰਕੇ ਕ੍ਰੋਧ ਰੂਪ ਅੱਗ ਮਰਦੀ ਹੈ, ਇਹ ਸਾਰੇ ਵੱਖਰੇ ਵੱਖਰੇ ਨੇ। ਇਸ ਕਰਕੇ ਮੋਹ ਨੂੰ ਤਬਦੀਲ ਕਰਨਾ ਪ੍ਰੇਮ ਦੇ ਵਿੱਚ, ਔਰ ਇਹਦੇ ਨਾਲ ਹੰਕਾਰ ਨੂੰ ਸ਼ੁੱਧ ਕਰਨਾ, ਸ਼ੁੱਧ ਹੰਕਾਰ ਤਾਂ ਠੀਕ ਹੈ ਪਰ ਅਸ਼ੁੱਧ ਮਾੜਾ। ਸ਼ੁੱਧ ਹੰਕਾਰ ਕਿ ਮੈਂ ਕਲਗੀਆਂ ਵਾਲੇ ਦਾ ਪੁੱਤਰ ਹਾਂ, ਮਹਾਰਾਜ ਵੀ ਕਹਿੰਦੇ ਨੇ ਮੈਂ ਅਕਾਲ ਪੁਰਖ ਦਾ ਪੁੱਤਰ ਹਾਂ, ਮੈਨੂੰ ਮਾਣ ਹੈ। ਇੱਕ ਹੁੰਦਾ ਆਪਣੇ ਹੀ ਆਪ ਤੇ ਹੰਕਾਰ ਹੋ ਜਾਣਾ, ਮੈਂ ਹੀ ਸਭ ਕੁਛ, ਉੱਥੇ ਜੀਵ ਮਾਰ ਖਾ ਜਾਂਦਾ। ਮਨ ਰੇ ਅਹਿਨਿਸ ਹਰ ਗੁਣ ਸਾਰ, ਮਹਾਰਾਜ ਕਹਿੰਦੇ ਦਿਨ ਰਾਤ ਲਗਾਤਾਰ ਇੱਕ ਰਸ ਪਰਮਾਤਮਾ ਦੇ ਗੁਣਾਂ ਨੂੰ ਹੌਲੀ ਹੌਲੀ ਬੋਲੀ ਜਾ, ਯਾਦ ਕਰ, ਮੂਲ ਮੰਤਰ ਪੜ੍ਹੀ ਜਾ, ਇਹ ਸਭ ਉਹਦੇ ਗੁਣ ਹੀ ਨੇ। ਸੋ ਹੌਲੀ ਹੌਲੀ ਦੇ ਮੂਲ ਮੰਤਰ ਨੂੰ ਪੜ੍ਹਨਾ, ਗੋਬਿੰਦੇ ਮਕੰਦੇ ਦਾ ਜਾਪ ਕਰਨਾ, ਫਿਰ ਜਾਪ ਸਾਹਿਬ ਦਾ ਪਾਠ ਕਰਨਾ, ਕਦੇ ਗੁਰਬਾਣੀ ਦੇ ਰਾਹੀਂ ਪਾਠ ਕਰਕੇ ਗੁਣਾਂ ਨੂੰ ਗਾਇਨ ਕਰਨਾ, ਇਸ ਤਰ੍ਹਾਂ ਪਰਮਾਤਮਾ ਦੇ ਨਾਮ ਦਾ ਅਭਿਆਸ ਕਰਦੇ ਜਾਓ। ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਓ। ਜਿਨ੍ਹਾਂ ਨੂੰ ਇੱਕ ਛਿਣ ਮਾਤਰ ਵੀ ਨਾਮ ਨਹੀਂ ਵਿਸਰਦਾ, ਜਪਦੇ ਹੀ ਰਹਿੰਦੇ ਨੇ, ਉਹ ਬੰਦੇ ਸੰਸਾਰ ਚ ਵਿਰਲੇ ਵਿਰਲੇ। ਜਗ ਮੈਂ ਉੱਤਮ ਕਾਢੀਆ ਵਿਰਲੇ ਕਹੀ ਕੇ, ਕੋਟਨ ਮੈਂ ਨਾਨਕ ਕਹੂ, ਕਰੋੜਾਂ ਵਿੱਚੋਂ ਵਿਰਲਾ ਹੈ ਜਿਹਦੇ ਹਿਰਦੇ ਦੇ ਅੰਦਰ ਨਾਮ ਦਾ ਵਾਸਾ ਹੈ। ਮਹਾਰਾਜ ਕਹਿੰਦੇ ਨਾਮ ਦਾ ਅਭਿਆਸ ਕਰਦੇ ਕਰਦੇ ਲੋਕੀ ਪੁੱਛਦੇ ਕੋਈ ਜੁਗਤੀ ਦੱਸੋ, ਜੁਗਤੀ ਸਤਿਗੁਰੂ ਆਪ ਹੀ ਦੱਸਦੇ ਨੇ। ਜੋਤੀ ਜੋਤ ਮਿਲਾਈ ਹੈ, ਸੁਰਤੀ ਸੁਰਤ ਸੰਯੋਗ। ਹੁਣ ਜਿਨ੍ਹਾਂ ਨੇ ਜੋਤੀ ਸਰੂਪ ਪਰਮਾਤਮਾ ਦੀ ਜੋਤ ਨਾਲ ਆਪਣੀ ਜੋਤ ਮਿਲਾਈ ਹੈ ਮਿਹਨਤ ਕਰਕੇ, ਇਹੋ ਜਿਹੇ ਜਿਹੜੇ ਸੁਰਤੀ ਤੋਂ ਭਾਵ ਸੁਰਤੀ ਲਾਉਣ ਵਾਲੇ ਗੁਰੂ ਸਾਹਿਬ ਨੇ, ਜਦ ਉਹਨਾਂ ਦੀ ਸੁਰਤ ਭਾਵ ਸ੍ਰੇਸ਼ਟ ਪ੍ਰੀਤੀ ਨਾਲ ਸੰਯੋਗ ਹੋਇਆ ਤਾਂ ਸੁਰਤੀਆਂ ਕਰਕੇ ਪ੍ਰਤਿਪਾਦਕ ਜਿਹੜਾ ਬ੍ਰਹਮ ਹੈ ਉਹਦੀ ਸੁਰਤ ਨਾਲ ਸੰਯੋਗ ਹੋਇਆ ਤਾਂ ਫਿਰ ਜੋਤੀ ਪਰਮਾਤਮਾ ਵਾਲੇ ਦੀ ਜੋਤ ਮਿਲ ਗਈ। ਭਾਵ ਸੁਰਤੀ ਸੁਰਤ ਸੰਯੋਗ। ਇਸ ਕਰਕੇ ਜਦੋਂ ਸੰਯੋਗ ਬਣਦਾ ਹੈ, ਸ਼ਬਦ ਵਿੱਚ ਸੁਰਤੀ ਜੁੜਦੀ ਹੈ, ਸ੍ਰੇਸ਼ਟ ਪ੍ਰੀਤੀ ਨਾਲ ਸੰਯੋਗ ਹੋਇਆ ਜਦੋਂ ਸਾਡਾ, ਉਦੋਂ ਜਦੋਂ ਸਾਡੀ ਬਿਰਤੀ ਬਾਹਰੋਂ ਰੁਕਣੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਸਾਚੀ ਲਿਵੇ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੇ ਬਾਝੋਂ ਕਿਆ ਕਰੇ ਵਿਚਾਰਿਆ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ। ਹੁਣ ਜਿਨ੍ਹਾਂ ਦੀ ਸੁਰਤੀ ਰਲ ਗਈ ਪਰਮਾਤਮਾ ਦੇ ਵਿੱਚ, ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ। ਹੁਣ ਜਿਹਦੇ ਮਨ ਚੋਂ ਜੀਵ ਹਿੰਸਾ ਹੰਗਤਾ ਮਮਤਾ ਇਹ ਸਾਰੀਆਂ ਚੀਜ਼ਾਂ, ਗਤ ਗਏ ਦਾ ਮਤਲਬ ਹੁੰਦਾ ਨਾਸ ਹੋ ਗਏ, ਗਤ ਦੇ ਤੱਤੇ ਨੂੰ ਔਂਕੜ ਹੈ, ਜਿੱਥੇ ਵੀ ਆ ਗਿਆ ਔਂਕੜ ਬਿਨਾਂ ਸਮਝੇ ਯਾਦ ਕਰ ਲਓ ਵੀ ਇਹ ਨਾਸ ਦਾ ਹੀ ਅਰਥ ਹੈ। ਜੇ ਹਰ ਸਿਮਰਨ ਪਿਆ ਤਾਂ ਇਹ ਉਪਾਧ ਗਤ ਕਿੰਨੀ, ਉੱਥੇ ਵੀ ਤੱਤੇ ਨੂੰ ਔਂਕੜ ਆਵੇਗਾ, ਗਤ ਦਾ ਅਰਥ ਹੀ ਨਾਸ। ਤੱਤੇ ਸਿਹਾਰੀ ਆ ਜੇ ਤਾਂ ਫਿਰ ਬਣਦੀ ਹੈ ਮਿਤ ਮਰਿਆਦਾ, ਗਤ ਮਿਤ। ਸੋ ਇਸ ਤਰ੍ਹਾਂ ਗਤ ਨਾਮ ਚਾਲ ਦਾ ਹੈ, ਗਤ ਨਾਮ ਮਰਿਆਦਾ ਦਾ ਹੈ, ਗਤ ਨਾਮ ਅਵਸਥਾ ਦਾ ਵੀ ਆਉਂਦਾ। ਇਸ ਤਰ੍ਹਾਂ ਤੱਤੇ ਨੂੰ ਔਂਕੜ ਨਾਲ ਨਾਸ ਦਾ ਅਰਥ ਬਣਦਾ। ਇੱਕ ਗਤ ਹੁੰਦੀ ਗਤ, ਗੱਗਾ ਤੇ ਤੱਤਾ ਹੀ ਸਿਰਫ ਜੋੜੀ ਦੀ ਗਤ। ਇਉਂ ਅਰਥਾਂ ਦੇ ਵਿੱਚ ਤਬਦੀਲੀ ਹੁੰਦੀ ਹੈ ਜਦੋਂ ਉਹਨਾਂ ਦੇ ਨਾਲ ਲੱਗੇ ਹੋਏ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੋਣ, ਟਿੱਪੀ ਹੋਵੇ, ਸਰਬੰਗ ਗੰਤਾ ਸਰਬੰਗ ਹੰਤਾ, ਜੇ ਗੰਤਾ ਲਿਖਿਆ ਤੇ ਗਮਤਾ ਹੋ ਗਈ। ਇਸ ਤਰ੍ਹਾਂ ਆਪਾਂ ਨੂੰ ਖੁਦ ਵੀ ਅਰਥਾਂ ਦੀ ਪਹਿਚਾਣ ਹੋਣੀ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਹਿੰਸਾ ਹੋਮੈ ਗਤ ਗਏ ਨਾਹੀ ਸਹਿਸਾ ਸੋਗ। ਉਹ ਬੰਦੇ ਨੂੰ ਕਦੇ ਸੰਸਾ ਤੇ ਫਿਕਰ ਹੁੰਦਾ ਹੀ ਨਹੀਂ। ਫਿਰ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਯੋਗ। ਜਿਸ ਗੁਰਮੁਖ ਦੇ ਮਨ ਵਿੱਚ ਵਾਹਿਗੁਰੂ ਦਾ ਨਾਮ ਵਸਦਾ ਹੈ, ਉਹਨੂੰ ਵਾਹਿਗੁਰੂ ਗੁਰਾਂ ਦੇ ਸੰਯੋਗ ਦੁਆਰਾ ਆਪਣੇ ਨਾਲ ਮਿਲਾ ਲੈਂਦਾ। ਹੁਣ ਨਿਰਗੁਣ ਬ੍ਰਹਮ ਤਾਂ ਦਿਖਦਾ ਹੀ ਨਹੀਂ ਹੈ ਕਿੱਥੇ, ਬੰਦਾ ਕਰੇ ਵੀ ਕੀ। ਨਿਰਗੁਣ ਨੇ ਜਦੋਂ ਦੁਨੀਆਂ ਦਾ ਉਧਾਰ ਕਰਨਾ ਸੀ ਤਾਂ ਸਰਗੁਣ ਰੂਪ ਧਾਰ ਲਿਆ, ਜਿਹੜਾ ਦਿਖਦਾ ਹੁੰਦਾ। ਗੁਰੂ ਨਾਨਕ ਰੂਪ ਹੋ ਕੇ ਆ ਗਏ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਸਾਰੇ ਸਰੂਪ ਸਾਹਮਣੇ ਨਜ਼ਰ ਆਉਣ ਕਰਕੇ ਹੀ ਮਨੁੱਖ ਨੂੰ ਕੁਛ ਤਸੱਲੀ ਹੁੰਦੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਨਿਰਗੁਣ ਬ੍ਰਹਮ ਨੇ ਸਰਗੁਣ ਰੂਪ ਚ ਗੁਰੂ ਰੂਪ ਹੋ ਕੇ ਦੁਨੀਆਂ ਦਾ ਸੁਧਾਰ ਕੀਤਾ, ਗੁਰੂ ਦੇ ਰਾਹੀਂ ਇਨਸਾਨ ਦਾ ਸੁਧਾਰ ਹੁੰਦਾ, ਉਦੋਂ ਫਿਰ ਜੀਵ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ। ਕਾਇਆ ਦਾ ਅਰਥ ਸਰੀਰ ਵੀ ਹੈ, ਬੁੱਧੀ ਵੀ ਹੈ। ਇਹ ਜਿੱਥੇ ਪ੍ਰਕਰਨ ਹੋਵੇ ਉਹ ਜਿਹਾ ਅਰਥ ਲੱਗਣਾ। ਇੱਥੇ ਕਹਿੰਦੇ ਨੇ ਜੇ ਜਿਹੜੀ ਬੁੱਧੀ ਹੈ, ਬੁੱਧੀ ਰੂਪੀ ਕਾਮਣ ਮਤਲਬ ਇਸਤਰੀ ਨੂੰ ਨਿਸ਼ਕਾਮ ਕਰਮਾਂ ਦੁਆਰਾ ਸ਼ੁੱਧ ਕਰ ਲਿਆ ਜਾਵੇ, ਬੁੱਧੀ ਨੂੰ ਕਾਮਣ ਤੋਂ ਭਾਵ ਸ਼ਰਧਾ ਵਸਿਸ਼ਟ ਕਰ ਲਿਆ ਜਾਵੇ, ਸ਼ਰਧਾ ਦੇ ਸੰਯੁਕਤ, ਤਾਂ ਇਹ ਭੋਗਣ ਹਾਰ ਹੋ ਕੇ ਵਾਹਿਗੁਰੂ ਦੇ ਆਨੰਦ ਨੂੰ ਭੋਗਦੀ ਹੈ, ਆਨੰਦ ਮਾਣਦੀ ਹੈ। ਬੁੱਧੀ ਨੂੰ ਕਰਨਾ ਹੈ ਸ਼ਰਧਾ ਸਹਿਤ, ਬੁੱਧੀ ਨੂੰ ਕਰਨਾ ਨਿਸ਼ਕਾਮ ਕਰਮਾਂ ਕਰਕੇ ਸ਼ੁੱਧ, ਕਿਉਂਕਿ ਸਕਾਮ ਕਰਮ ਕਰਨੇ ਕਰਕੇ ਬੁੱਧੀ ਸ਼ੁੱਧ ਨਹੀਂ ਹੁੰਦੀ। ਸਕਾਮ ਹੁੰਦੀ ਸਹਿਤ ਕਾਮਨਾ ਦੇ ਕੋਈ ਕਰਮ ਕਰਨਾ, ਜਦੋਂ ਕਾਮਨਾ ਨਾਲ ਕਰਮ ਕੀਤਾ ਇਹਦਾ ਮਤਲਬ ਬੁੱਧੀ ਦੇ ਅੰਦਰ ਹੈ ਇੱਛਾ, ਕਾਲਖ ਹੈ। ਜਦੋਂ ਬਿਲਕੁਲ ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਹੋ ਕੇ ਸੇਵਾ ਕੀਤੀ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਉਹ ਚੀਜ਼ ਸਭ ਤੋਂ ਵਧੀਆ ਹੈ। ਕੋਰੇ ਕਾਗਜ਼ ਵਾਂਗੂ ਨਿਸ਼ਕਾਮ ਕਰਮ, ਅਤੇ ਸਕਾਮ ਕਰਮਾਂ ਦੇ ਦਾਗ ਲੱਗ ਜਾਂਦੇ ਨੇ, ਉਸ ਵਕਤ ਬੁੱਧੀ ਪਦਾਰਥਵਾਦੀ ਹੋ ਜਾਂਦੀ। ਇਸ ਸਿਉਂ ਦੇਹੋ ਨਾ ਕੀ ਜਈ ਜੋ ਦੀਸੈ ਚੱਲਣ ਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਭਗਤੀ ਦੇ ਰਸਤੇ ਤੇ ਚੱਲਣਾ ਤਾਂ ਇਸ ਚੀਜ਼ ਨੂੰ ਜ਼ਰੂਰ ਧਿਆਨ ਰੱਖੋ ਕਿ ਉਸ ਚੀਜ਼ ਨਾਲ ਹੁਣ ਜਾਂ ਜਗਤ ਦੇ ਨਾਲ ਇਹਦੇ ਪਦਾਰਥਾਂ ਨਾਲ ਪ੍ਰੇਮ ਤਾਂ ਨਹੀਂ ਕਰ ਰਹੇ ਕਿਤੇ ਤੁਸੀਂ। ਇਹ ਚਲੇ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਸਾਹਮਣੇ ਨਜ਼ਰ ਆ ਰਹੀਆਂ ਨੇ, ਨਾਸ਼ਵੰਤ ਨੇ। ਪਤਾ ਹੈ ਕੱਚ ਦਾ ਗਲਾਸ ਟੁੱਟ ਜਾਣਾ ਹੈ, ਕੱਪ ਨੇ ਟੁੱਟ ਜਾਣਾ ਹੈ, ਹਰ ਚੀਜ਼ ਨੇ ਕੱਪੜਾ ਹੈ ਉਹਨੇ ਇੱਕ ਦਿਨ ਫਟ ਜਾਣਾ ਹੈ। ਸਰੀਰਾਂ ਨੂੰ ਦੇਖ ਕੇ ਭਰੋਸਾ ਹੋ ਜਾਂਦਾ ਪਰ ਸਰੀਰ ਨੇ ਵੀ ਇੱਕ ਦਿਨ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਨੇ ਇੱਥੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਖਤਮ ਹੋਣੀ? ਇੱਥੋਂ ਤੱਕ ਵੀ ਇਹ ਧਰਤੀ ਤਾਰੇ ਚੰਦਰਮਾ ਦਾ ਵੀ ਅੰਤ ਹੈ। ਤਾਂ ਤੇ ਜਿਹੜੀਆਂ ਚੀਜ਼ਾਂ ਦਿਸਣਹਾਰ ਨੇ ਅਤੇ ਚੱਲਣਹਾਰ ਨੇ, ਜਿਹੜੀਆਂ ਵੀ ਦਿਸਦੀਆਂ, ਜੋ ਦਿਸਦਾ ਹੈ ਉਹ ਸਭ ਚੱਲਣਹਾਰ ਹੈ, ਜੋ ਨਹੀਂ ਦਿਖਦਾ ਉਹ ਹੈ ਪਰਮਾਤਮਾ। ਅਵਿਨਾਸ਼ੀ ਜੀਵਨ ਕੋ ਦਾਤਾ ਹੈ ਉਹ। ਇਉਂ ਨਿਸ਼ਚਾ ਕਰੇ ਮਨ ਦੇ ਅੰਦਰ ਕਿ ਜੋ ਦਿਖਦਾ ਇਹ ਨਹੀਂ ਰਹਿਣਾ, ਇਹ ਬਦਲ ਜਾਣਾ ਜਾਂ ਇਹਨੇ ਖਤਮ ਹੀ ਹੋ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਲ ਪ੍ਰੇਮ ਨਹੀਂ ਕਰਦੇ ਰੱਬ ਦੇ ਪਿਆਰੇ। ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ। ਇਹ ਗੁਰਮੁਖ ਸੁਹਾਗਣਾ ਆਪਣੀ ਸ਼ਰਧਾ ਸਹਿਤ ਨਾ ਅੰਤਹਿ ਕਰਨ ਰੂਪ ਸੇਜਾ ਦੇ ਉੱਤੇ ਉਸ ਵਾਹਿਗੁਰੂ ਪਤੀ ਦੇ ਸਾਖਿਆਤਕਾਰ ਰੂਪ ਆਨੰਦ ਨੂੰ ਮਾਣਦੀਆਂ ਨੇ। ਸਾਖਿਆਤਕਾਰ ਮਤਲਬ ਪ੍ਰਗਟ ਹੋਣਾ, ਵਾਹਿਗੁਰੂ ਪਰਮਾਤਮਾ ਲਈ ਸੇਜਾ ਬਣਾਉਂਦੀਆਂ ਸੁਹਾਗਣੀਆਂ ਆਪਣੀ ਸ਼ਰਧਾ ਦੇ ਸਹਿਤ ਅੰਤਹਿ ਕਰਨ ਦੇ ਉੱਤੇ ਆਪਣੇ ਹਿਰਦੇ ਦੇ ਵਿੱਚ ਸੇਜਾ ਬਣਾਈ। ਵਾਹਿਗੁਰੂ ਦਾ ਪ੍ਰਗਟ ਹੋਣ ਰੂਪ ਆਨੰਦ ਨੂੰ ਉਹ ਮਾਣਦੀਆਂ ਨੇ। ਹਿਰਦੇ ਦੇ ਅੰਦਰ ਜਦੋਂ ਜੋਤ ਪ੍ਰਗਟ ਹੋਈ, ਉਹ ਜੋਤ ਜਦੋਂ ਵੱਡੀ ਜੋਤ ਵਿੱਚ ਮਿਲੀ, ਅਸਹਿ ਅਕਹਿ ਆਨੰਦ ਪ੍ਰਾਪਤ ਹੁੰਦਾ ਉਸ ਵਕਤ। ਅਸਹਿ ਤਾਂ ਕਿਹਾ ਸਹਾਰਿਆ ਨਹੀਂ ਜਾਂਦਾ, ਉੱਥੇ ਅਜਰਬ ਅਵਸਥਾ ਦੀ ਲੋੜ ਪੈਂਦੀ ਬੰਦੇ ਨੂੰ। ਬਹੁਤ ਭਾਰੀ ਆਨੰਦ ਜੀਵ ਨੂੰ ਪ੍ਰਾਪਤ ਹੁੰਦਾ। ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ। ਚਾਰ ਅੱਗਾਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਦਾ ਮਤਲਬ ਹੈ ਜਿਵੇਂ ਹਿੰਸਾ ਆਦਿਕ ਕਰਨੀ, ਜਾਂ ਹੰਸ ਦਾ ਭਾਵ ਇਉਂ ਵੀ ਲਾਉਂਦੇ ਨੇ ਜਿਵੇਂ ਹੰਸ ਹੁੰਦਾ ਚਿੱਟਾ, ਹਮੇਸ਼ਾ ਸਤੋ ਗੁਣ ਵਾਲਿਆਂ ਨੂੰ ਹਉਮੈ ਹੋ ਜਾਂਦੀ ਹੈ ਬਣ ਠਣ ਕੇ ਚਿੱਟੇ ਹੋ ਕੇ ਰਹਿਣਾ। ਹੇਤ ਹੁੰਦਾ ਮੋਹ ਕਰਨਾ, ਲੋਭ ਕਰਨਾ, ਅਤੇ ਕੋਪ ਹੁੰਦਾ ਗੁੱਸਾ ਕਰਨਾ, ਕ੍ਰੋਧ। ਇਹ ਚਾਰੇ ਅੱਗ ਦੀਆਂ ਨਦੀਆਂ ਨੇ ਸੰਸਾਰ ਦੇ ਅੰਦਰ। ਪਰ ਗੁਰਮੁਖ ਜਿਹੜੇ ਨੇ ਨਾ, ਵਾਹਿਗੁਰੂ 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 ਕਰਨ ਰੂਪ ਨਾਮ ਜਲ ਨੂੰ ਪਾ ਕੇ ਇਹ ਚਾਰੇ ਅੱਗਾਂ ਨੂੰ ਨਿਵਾਰ ਲੈਂਦੇ ਨੇ, ਬੁਝਾ ਕੇ ਆਪਣੇ ਅੰਦਰੋਂ ਜੀਵਤ ਭਾਵ ਜਿਹੜਾ ਬਣਿਆ ਕਿ ਮੈਂ ਜੀਵ ਹਾਂ ਮੈਂ ਜੀਵ ਹਾਂ, ਇਹਨੂੰ ਖਤਮ ਕਰ ਲੈਂਦੇ ਨੇ। ਮਰ ਤੋਂ ਭਾਵ ਜਿਵੇਂ ਤਹਿਕੀਕ ਕਹਿੰਦੇ ਨਿਸ਼ਚੇ ਕਰਕੇ ਚਾਰੇ ਅਗਨੀਆਂ ਨਿਵਿਰਤ ਕਰ ਲਈਆਂ ਗੁਰਮੁਖਾਂ ਨੇ ਨਾਮ ਰੂਪ ਜਲ ਪਾ ਕੇ। ਵੈਸੇ ਤਾਂ ਇੰਨੀ ਲੋੜ ਨਹੀਂ ਹੁੰਦੀ, ਸਮਝਾਉਣ ਦੀ ਲੋੜ ਨਹੀਂ, ਪਰ ਕਿਉਂਕਿ ਮਨੁੱਖ ਹੈ, ਉੱਤਮ ਜਗਿਆਸੂ ਨੂੰ ਤਾਂ ਕੁਛ ਕਹਿਣ ਦੀ ਲੋੜ ਨਹੀਂ, ਉਹਨੂੰ ਤਾਂ ਸਿਰਫ ਇੰਨਾ ਕਹਿਣਾ ਪੈਂਦਾ ਉੱਥੇ ਬਹਿ ਕੇ ਤਾਂ 8 ਘੰਟੇ ਵਾਹਿਗੁਰੂ ਵਾਹਿਗੁਰੂ ਕਰ, ਉਹਨੇ ਕੁਐਸਚਨ ਨਹੀਂ ਕਰਨਾ ਕਿਉਂ ਕਿਉਂ ਕਰ ਕਿਵੇਂ ਕਰ। ਉਹਦਾ ਤਾਂ ਬਿਲਕੁਲ ਆਣ ਦੇਖਿਆ ਆਣ ਦੱਸੀ ਸਭ ਕੁਛ ਅੰਦਰੋਂ ਠੀਕ ਹੋ ਜਾਂਦਾ ਹੁਣ। ਪਰ ਸਤਿਗੁਰੂ ਕਹਿੰਦੇ ਦੁਨੀਆਂ ਹੈ, ਇਹਦੇ ਅੰਦਰ ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ ਪੁਰਸ਼, ਹੋਰ ਕਈ ਤਰ੍ਹਾਂ ਦੇ ਬੰਦੇ ਨੇ ਰੱਬ ਨੇ ਹੀ ਬਣਾਏ ਨੇ, ਜਿਨ੍ਹਾਂ ਦੇ ਸ਼ੰਕੇ ਹੀ ਨਹੀਂ ਮੁੱਕਦੇ ਹੈ। ਉਹ ਸਾਰਾ ਦਿਨ ਸ਼ੰਕਿਆਂ 'ਚ ਹੀ ਵਿਚਾਰੇ ਲੰਘ ਜਾਂਦੇ ਨੇ, ਵਹਿਮੀ ਭਰਮੀ ਜੇ ਹੋਏ ਰਹਿੰਦੇ ਨੇ। ਤਾਂ ਸਤਿਗੁਰੂ ਦੇ ਫਿਰ ਇਹਨੂੰ ਵਿਸਥਾਰ ਨਾਲ ਦੱਸਿਆ ਕਿ ਚਾਰ ਅਗਨੀਆਂ ਨੇ, ਇਹਨਾਂ ਦੀ ਨਿਵਿਰਤੀ ਨਾਮ ਨਾਲ ਹੁੰਦੀ ਹੈ। ਅੰਤਰ ਕਮਲ ਪਰਗਾਸਿਆ, ਅੰਮ੍ਰਿਤ ਭਰਿਆ ਅਗਾਏ, ਗੁਰਮੁਖਾਂ ਦੇ ਅੰਦਰੋਂ ਹੁਣ ਜਿਹੜਾ ਹਿਰਦਾ ਕਮਲ ਸੀ ਉਹ ਪ੍ਰਗਾਸ ਪਿਆ, ਖਿੜ ਪਿਆ। ਹੁਣ ਇਹ ਗੱਲ ਨੂੰ ਕਿਹੜਾ ਦੱਸੇ ਵੀ ਅੰਦਰ ਕਮਲ ਵੀ ਹੁੰਦਾ, ਪ੍ਰਚਾਰਕ ਤਾਂ ਨਹੀਂ ਦੱਸੂਗਾ ਤੁਹਾਨੂੰ, ਉਹ ਤਾਂ ਕਹਿੰਦੇ ਗੱਲਾਂ ਹੁੰਦੀਆਂ ਹੀ ਨਹੀਂ, ਇਹ ਤਾਂ ਜੋਗੀਆਂ ਦੀਆਂ ਗੱਲਾਂ ਨੇ ਤਾਂ ਫਲਾਨੀਆਂ ਗੱਲਾਂ ਨੇ। ਜਦੋਂ ਆਪ ਨੂੰ ਕੁਛ ਨਾ ਆਉਂਦਾ ਉਹ ਫਿਰ ਉੱਠ ਕੇ ਭੱਜ ਲੈਂਦਾ, ਪਰ ਅੰਦਰ ਤਾਂ ਹਿਰਦਾ ਕਮਲ ਖਿੜਦਾ ਨਾ, ਪੁੱਠਾ ਹੋਇਆ ਹੋਇਆ ਇਸ ਵਕਤ ਹਿਰਦੇ ਦੇ ਵਿੱਚ ਹਿਰਦਾ ਕਮਲ। ਹੁਣ ਜਿੰਨਾ ਉੱਤੋਂ ਰਸ ਜਗਦਾ ਉਹ ਸਾਰਾ ਵਾਹਿ ਪਿੱਤ ਕਫ ਬਣਦਾ ਤੁਰਿਆ ਜਾ ਰਿਹਾ। ਜਦੋਂ ਬਹਿ ਕੇ ਅਭਿਆਸ ਕੀਤਾ ਬ੍ਰਹਮ ਅਗਨੀ ਦੇ ਨਾਲ, ਅੰਦਰ ਜਦੋਂ ਪੌਣ ਚੱਲੀ ਜਿਹਨੇ ਸਾਰੇ ਚੱਕਰਾਂ ਨੂੰ ਬੰਨਣਾ, ਉਹ ਅੰਦਰਲੇ ਕਮਲ ਨੂੰ ਸਿੱਧਾ ਕਰ ਦਿੰਦੀ। ਇਹਦੀਆਂ ਪੱਤੀਆਂ 16 ਪੰਖੜੀਆਂ ਖਿੜ ਜਾਂਦੀਆਂ ਨੇ ਔਰ ਚਿੱਟਾ ਕਮਲ ਦਲ ਸਾਹਮਣੇ ਆ ਜਾਂਦਾ। ਇਹਦੇ ਉੱਤੇ ਜਦੋਂ ਜਾ ਕੇ ਰਸ ਪੈਂਦਾ ਬੰਦੇ ਦੇ ਅੰਦਰ ਵਾਹਿ ਪਿੱਤ ਕਫ ਬਣਨੀਆਂ ਹੀ ਹਟ ਜਾਂਦੀਆਂ, ਇਸੇ ਕਰਕੇ ਉਹ ਬਿਮਾਰੀਆਂ ਤੋਂ ਮੁਕਤ ਹੋ ਜਾਣਾ। ਸਰਬ ਰੋਗ ਕਾ ਔਖਦ ਨਾਮ ਤਾਂਹੀਓ ਕਿਹਾ। ਅਭਿਆਸ ਕਰਨ ਵਾਲੇ ਵਾਹਿਗੁਰੂ ਵਾਹਿਗੁਰੂ ਸਾਰੀ ਦੁਨੀਆਂ ਰੋਜ਼ ਕਰੀ ਜਾਂਦੀ, ਮੂਲ ਮੰਤਰ ਕਰੀ ਜਾਂਦੀ ਹੈ, ਪਰ ਥੋੜ੍ਹੀ ਜਿਹੀ ਸੁਰਤ ਵੀ ਨਾਲ ਲਾਓ। ਸੁਰਤੀ ਦਾ ਸੰਯੋਗ ਕਰਨਾ ਸ਼ਬਦ ਨਾਲ, ਜਦੋਂ ਇਕੱਲਾ ਵਾਹਿਗੁਰੂ ਵਾਹਿਗੁਰੂ ਕਿਹਾ ਸੁਰਤੀ ਕਿਤੇ ਹੋਰ ਗਈ ਹੋਈ ਹੈ, ਫਿਰ ਉਹ ਉੱਥੇ ਕੀ ਖੜੀ ਗੱਡੀ ਰੇਸਾਂ ਦੇਣ ਵਾਲੀ ਗੱਲ ਹੈ, ਤੁਰਦੀ ਨਹੀਂ ਗੱਡੀ। ਸੁਰਤ ਲਾ ਕੇ ਨਾਮ ਦੇ ਨਾਲ ਸਿਮਰਨ ਕਰਨਾ, ਵਾਹਿਗੁਰੂ ਦੀ ਹੋਂਦ ਨੂੰ ਜਾਣਨਾ ਕਿ ਹੈ ਪੀ ਸੱਚ। ਜਦੋਂ ਆਪਾਂ ਅੰਦਰ ਨੂੰ ਧਿਆਨ ਦੇ ਕੇ ਚੰਗਾ ਤਕੜਾ ਅਭਿਆਸ ਕਰਦੇ ਹਾਂ, ਬਾਣੀ ਪੜ੍ਹੀ ਜਾਂਦੇ ਹਾਂ, ਸੁਰਤ ਥੋੜ੍ਹੀ ਲਾ ਕੇ ਰੱਖਦੇ ਹਾਂ, ਤਾਂ ਇਹ ਸਾਰਾ ਕੁਛ ਅੰਦਰ ਹੀ ਨਜ਼ਰ ਆਉਂਦਾ ਅਭਿਆਸੀਆਂ ਨੂੰ, ਕਿੱਥੇ ਕਿਹਦਾ ਵਾਸਾ ਹੈ ਅਤੇ ਕਿਹੜੀ ਚੀਜ਼ ਕਿੱਥੇ ਹੈ। ਇਸ ਤਰ੍ਹਾਂ ਅਭਿਆਸ ਕਰਨ ਦੇ ਨਾਲ, ਇਹ ਜੋਗੀਆਂ ਦੀ ਗੱਲ ਨਹੀਂ, ਜੋਗੀਆਂ ਦੀ ਵੀ ਇਹੀ ਚੀਜ਼ ਹੁੰਦੀ, ਪਰ ਉਹਨਾਂ ਦਾ ਰਸਤਾ ਸਾਡੇ ਨਾਲੋਂ ਥੋੜ੍ਹਾ ਅਲੱਗ ਹੈ। ਰਸਤਾ ਸਾਰਿਆਂ ਦਾ ਇੱਕੋ ਹੀ ਹੁੰਦਾ, ਪਰ ਰਸਤੇ ਦੇ ਵਿੱਚ ਫਰਕ ਹੁੰਦਾ। ਫੇਰ ਵੀ ਐਸਾ ਇੱਕ ਰਸਤਾ ਹੈ ਕਿ ਇੱਥੋਂ ਬਾਏ ਕਾਰ ਜਾਣਾ, ਰਸਤਾ ਤਾਂ ਉਹੀ ਹੈ। ਉਹ ਕਾਰ ਦੇ ਨਾਲ ਤਾਂ ਆਪਾਂ ਬਹੁਤ ਸਮਾਂ 15-20 ਘੰਟੇ ਲੱਗ ਜਾਣੇ ਹੈ, 50-50 ਘੰਟੇ, 60-60 ਘੰਟੇ ਦਾ ਸਫ਼ਰ ਵੀ ਹੈ ਕਾਰ ਦਾ। ਇੱਕ ਜਹਾਜ਼ ਦੇ ਰਾਹੀਂ ਜਾਣਾ, ਉਹ ਵੀ ਉਸੇ ਰਸਤੇ ਹੀ ਜਾਂਦਾ ਉੱਪਰ, ਪਰ ਉਹ ਸਿੱਧਾ ਹੀ ਪਹਾੜੀਆਂ ਪੌੜੀਆਂ ਦੇ ਉੱਪਰ ਦੀ ਲੰਘ ਕੇ ਸਮੁੰਦਰ ਤੋਂ ਲੰਘ ਕੇ ਉੱਥੇ ਟਿਕਾਣੇ ਪਹੁੰਚ ਜਾਂਦਾ। ਉਹਨੂੰ 5-6 ਘੰਟੇ ਲੱਗੇ ਨੇ, ਕਾਰ ਨੂੰ 50 ਘੰਟੇ ਲੱਗ ਜਾਣੇ। ਜੋਗੀਆਂ ਦਾ ਮਾਰਗ ਹੈ ਕਾਰ ਵਾਲਾ, ਪੈਦਲ ਵਾਲਾ, ਕੀੜੀ ਵਾਲਾ। ਭਗਤੀ ਦੇ ਮਾਰਗ ਵਿੱਚ ਹੈ ਪੰਛੀ ਮਾਰਗ, ਜਹਾਜ਼ ਮਾਰਗ ਹੈ, ਪਹੁੰਚਦਾ ਉਸ ਤਰ੍ਹਾਂ ਹੀ ਆ। ਪਰ ਉੱਧਰ ਇਹ ਫਰਕ ਹੈ ਕਿ ਉੱਧਰ ਯੋਗਾਨੰਦ ਹੈ, ਇੱਧਰ ਬ੍ਰਹਮਾਨੰਦ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭ੍ਰਮ ਭ੍ਰਮ ਆਵੇ ਮੂੜਾ ਵਾਰੋ ਵਾਰ, ਇਹ ਜੋਗੀਆਂ ਨੂੰ ਕਿਹਾ, ਆਪਾਂ ਨੂੰ ਨਹੀਂ ਜਾਂਦੇ, ਆਪਾਂ ਵੀ ਉੱਥੇ ਹੀ ਹਾਂ। ਆਪਾਂ ਨਾਮ ਸੰਯੁਕਤ ਹੋ ਕੇ ਜਾਂਦੇ ਹਾਂ, ਗੁਰੂ ਗੁਰੂ ਦਾ ਫਰਕ ਹੈ। ਸਾਡੇ ਗੁਰੂ ਨਾਨਕ ਦੇਵ ਜੀ ਸਤਿਗੁਰੂ ਨੇ ਵਾਹਿਗੁਰੂ ਮੰਤਰ ਦਾ ਅਭਿਆਸ, ਮੂਲ ਮੰਤਰ ਦਾ ਅਭਿਆਸ, ਜਿਹੜਾ ਮੇਨ ਚੀਜ਼ ਇੱਕ ਓਂਕਾਰ ਹੈ ਜੋ ਵਾਹਿਗੁਰੂ ਮੰਤਰ ਹੈ, ਇਹ ਸਿਰੇ ਲਾਉਂਦਾ ਆਪਾਂ ਨੂੰ। ਜੋਗੀਆਂ ਦਾ ਨਿਸ਼ਾਨਾ ਮੈਨੂੰ ਰਿੱਧੀ ਸਿੱਧੀ ਦੀ ਪ੍ਰਾਪਤੀ ਹੋਵੇ, ਮੈਨੂੰ ਸ਼ਕਤੀ ਮਿਲੇ, ਇਸ ਕਰਕੇ ਉਹਨਾਂ ਦੇ ਨਿਸ਼ਾਨੇ ਵਿੱਚ ਸਾਡੇ ਨਿਸ਼ਾਨੇ ਵਿੱਚ ਇਉਂ ਫਰਕ ਪੈ ਜਾਂਦਾ, ਆਪਾਂ ਪ੍ਰਭੂ ਦੀ ਪ੍ਰਾਪਤੀ ਚਾਹੁੰਦੇ ਹਾਂ। ਹਾਂ, ਜਿਹੜੇ ਜੋਗੀਆਂ ਨੇ ਪਰਮੇਸ਼ਰ ਦੀ ਪ੍ਰਾਪਤੀ ਲਈ ਇਹ ਅਭਿਆਸ ਕੀਤਾ, ਸਿੱਧ ਗੋਸ਼ਟ ਪੜੋ ਬਾਣੀ, ਮੰਗਲਨਾਥ ਬ੍ਰਹਮ ਗਿਆਨੀ ਹੋਇਆ, ਚਰਪਟ ਨਾਥ ਬ੍ਰਹਮ ਗਿਆਨੀ ਹੋਇਆ, ਘੁੱਗੂ ਨਾਥ, ਮਛਿੰਦਰ ਨਾਥ, ਗੋਰਖ ਨਾਥ, ਇਹ ਫਿਰ ਮਹਾਰਾਜ ਦੀ ਕਿਰਪਾ ਨਾਲ ਆਪਣੇ ਗੁਰੂ ਨਾਨਕ ਦੇਵ ਜੀ ਨੂੰ ਸਿੱਖਿਆ ਲੈ ਕੇ ਇਹਨਾਂ ਨੇ ਨਿਸ਼ਾਨਾ ਬਦਲ ਲਿਆ। ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਨੂੰ ਛੱਡ ਕੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਨਾ ਓ ਅੰਗ ਨਾਲ ਤਾਂ ਸਿਰਫ ਤਿੰਨ ਹੀ ਦਿਖਦੇ ਨੇ। ਹੁਣ ਬਹਿ ਕੇ ਉਦੋਂ ਗੱਲ ਕਰੀਏ ਅਭਿਆਸੀ ਕਿਸੇ ਨਾਲ ਜਿਹਨੂੰ ਇਹ ਅਵਸਥਾ ਹੁੰਦੀ ਹੈ, ਜਦੋਂ ਓਂਗ ਦਾ ਜਾਪ ਕਰੀਏ ਤਾਂ ਦਿਖਦੇ ਨੇ ਤਿੰਨ, ਬ੍ਰਹਮਾ ਵਿਸ਼ਨੂੰ ਮਹੇਸ਼ ਲਕਸ਼ਮੀ ਗਣੇਸ਼, ਫਿਰ ਇਹ ਨਜ਼ਰ ਆਉਂਦੇ। ਜੇ ਇੱਕ ਓਂਕਾਰ ਦਾ ਅਭਿਆਸ ਕਰੀਏ ਤਾਂ ਗੁਰੂ ਨਾਨਕ ਦੇਵ ਜੀ ਦਾ ਦਰਸ਼ਨ ਹੁੰਦੇ ਨੇ, ਇਹ ਅਭਿਆਸੀ ਦੱਸਦੇ ਰਹਿੰਦੇ ਨੇ ਐਸਾ ਸਾਨੂੰ। ਇਸ ਕਰਕੇ ਜਿਹੜਾ ਹੈ ਅਭਿਆਸ ਵਿੱਚ ਫਰਕ ਹੈ, ਨਿਸ਼ਾਨੇ ਵਿੱਚ ਫਰਕ ਹੈ, ਯੋਗੀਆਂ ਦਾ ਤੇ ਸਾਡਾ ਬਹੁਤ ਫਰਕ ਹੈ ਆਪਸ ਵਿੱਚ, ਪਰ ਰਸਤਾ ਸਾਡਾ ਇੱਕੋ ਹੀ। ਇਸ ਕਰਕੇ ਸਹੰਸਰ ਦਲ ਕਮਲ ਵੀ ਖਿੜਦਾ ਹੈ ਨਾਭੀ ਦੇ ਵਿੱਚ, ਸਾਰਾ ਕੁਛ ਹੈ ਪਰ ਉਹ ਅਭਿਆਸ ਨਾਲ ਦਿਖਦਾ। ਗਿੱਦੜ ਦਾਖ ਨਾ ਆਪਣਾ ਆਖੇ ਥੂ ਕੌੜੀ, ਫਿਰ ਉਹ ਲੋਕ ਇਉਂ ਕਹਿ ਕੇ ਛੱਡਦੇ ਜੀ ਆਪਣਾ ਕੰਮ ਨਹੀਂ ਜੀ ਇਹ, ਆਰਾਮ ਨਾਲ ਸੌਵੋ, ਨਿਤਨੇਮ ਪੰਜ ਬਾਣੀਆਂ ਕਰੀਆਂ ਬਾ ਬਹੁਤ ਹੈ। ਪਰ ਨਾਲ ਅਭਿਆਸ ਵੀ ਤਾਂ ਦੱਸਿਆ, ਪੰਜਾਂ ਪਿਆਰਿਆਂ ਨੇ ਕਿਹਾ ਮੂਲ ਮੰਤਰ ਗੁਰਮੰਤਰ ਬੈਠਦੇ ਉੱਠਦੇ ਜਪਣਾ, ਸੁਰਤੀ ਲਾ ਕੇ ਜਪਣਾ, ਤਾਂ ਸਤਿਗੁਰੂ ਕਹਿੰਦੇ ਨੇ ਫਿਰ ਅੰਦਰੋਂ ਕਮਲ ਖਿੜ ਪਿਆ। ਗੁਰਮੁਖਾਂ ਦਾ ਅੰਤਹਿ ਕਰਮ ਜੋ ਬ੍ਰਹਮਾਨੰਦ ਰੂਪ ਅੰਮ੍ਰਿਤ ਨਾਲ ਭਰਿਆ ਹੋਇਆ ਸੀ, ਉਹ ਚੋਂ ਅੰਮ੍ਰਿਤ ਪੀ ਕੇ ਉਹ ਰੱਜ ਗਏ ਨੇ, ਅੰਦਰੋਂ ਫਿਰ ਅੰਮ੍ਰਿਤ ਪ੍ਰਗਟ ਹੁੰਦਾ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੂੰ ਫਿਰ ਇਕੱਲੇ ਇਕੱਲੇ ਤਾਂ ਆਪਾਂ ਦੱਸਣ ਰਹੇ, ਹੁਣ ਤਾਂ ਮੌਜ ਲੱਗੀ ਜਿੱਥੇ ਮਰਜ਼ੀ ਕੋਈ ਸੁਣੇ। ਬਹੁਤਿਆਂ ਦਾ ਹੁੰਦਾ ਕਿ ਬਾਣੀ ਪੜ੍ਹਦਿਆਂ ਮੂੰਹ ਮਿੱਠਾ ਹੋ ਗਿਆ, ਇਹ ਇੱਕ ਚੰਗੀ ਨਿਸ਼ਾਨੀ ਹੁੰਦੀ ਮੂੰਹ ਦਾ ਮਿੱਠਾ ਹੋ ਜਾਣਾ। ਜਦੋਂ ਮੂੰਹ ਵਿੱਚ ਮਿਠਾਸ ਆਉਣੀ ਸ਼ੁਰੂ ਹੋ ਜੇ, ਇਹ ਅੰਦਰਲਾ ਹੀ ਅੰਮ੍ਰਿਤ ਪ੍ਰਗਟ ਹੋ ਰਿਹਾ, ਹੁਣ ਉਦੋਂ ਮੁੱਖ ਵਿੱਚ ਮਿਠਾਸ ਹੋ ਕੇ ਹੀ ਅੱਗੇ ਅਵਸਥਾਵਾਂ ਬਣਨੀਆਂ ਸ਼ੁਰੂ ਹੁੰਦੀਆਂ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਕਰਨੀ ਹੋਵੇ, ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹਿ ਜਾਏ। ਹੁਣ ਮਹਾਰਾਜ ਫਰਮਾਉਂਦੇ ਨੇ ਭਾਈ ਤੂੰ ਸਤਿਗੁਰਾਂ ਨੂੰ ਆਪਣਾ ਮਿੱਤਰ ਬਣਾਉਣਾ ਕਰ, ਫਿਰ ਜੇ ਇਹ ਅਵਸਥਾ ਲੈਣੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਤੂੰ ਪ੍ਰਲੋਕ ਦਰਗਾਹ ਵਿੱਚ ਜਾ ਕੇ ਸੱਚ ਸੁੱਖ ਨੂੰ ਪ੍ਰਾਪਤ ਕਰੇਗਾ, ਅਸਲ ਸੁੱਖ ਜਿਹੜਾ ਨਾਮ ਦਾ, ਨਾਨਕ ਸਤਿਗੁਰ ਮੀਤ ਕਰ। ਇੱਥੇ ਸਤਿਗੁਰ ਦੇ ਤੱਤੇ ਨੂੰ ਸਿਹਾਰੀ ਨਹੀਂ ਹੈ, ਇਹ ਕਈ ਜਗ੍ਹਾ ਆਇਆ ਹੈ ਚੌਥੇ ਪਾਤਸ਼ਾਹ ਦੇ ਬਹੁਤੇ ਸ਼ਬਦਾਂ ਵਿੱਚ ਸਤਿਗੁਰੂ ਦੇ ਤੱਤੇ ਨੂੰ ਸਿਹਾਰੀ ਨਹੀਂ ਆਉਂਦੀ। ਇਉਂ ਧਿਆਨ ਰੱਖਣਾ ਇਹਨਾਂ ਚੀਜ਼ਾਂ ਦਾ। ਸ੍ਰੀ ਰਾਗ ਮਹੱਲਾ ਪਹਿਲਾ। ਹੁਣ ਬੇਨਤੀ ਕੀਤੀ ਹੈ ਗੁਰਸਿੱਖਾਂ ਨੇ, ਸ਼ਰਧਾਲੂਆਂ ਨੇ, ਸੰਗਤ ਨੇ ਮਹਾਰਾਜ ਨੂੰ, ਮਹਾਰਾਜ ਸਾਨੂੰ ਕਿਹੜੇ ਕਿਹੜੇ ਕਰਤੱਵ ਕਰਨੇ ਯੋਗ ਨੇ, ਪਰਮਾਤਮਾ ਦਾ ਨਿਵਾਸ ਕਿੱਥੇ ਹੈ, ਉਹਦੀ ਪ੍ਰਾਪਤੀ ਕਿਵੇਂ ਹੈ, ਸਾਨੂੰ ਕੀ ਕਰਨਾ ਚਾਹੀਦਾ। ਸਤਿਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਇਹ ਫਰਮਾਉਂਦੇ ਨੇ 21ਵਾਂ ਸ਼ਬਦ। ਸਤਿਗੁਰੂ ਕਹਿੰਦੇ ਦੇਖੋ ਐਸਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜੇ, ਫਿਰ ਤੁਹਾਨੂੰ ਕੀ ਕਰਨਾ ਚਾਹੀਦਾ। ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ। ਪਿਆਰਿਓ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪੋ, ਆਪਣੇ ਆਪ ਜਪੀਏ ਜਾਂ ਕਿਸੇ ਦੁਆਰਾ ਜਪੀਏ, ਇਹ ਵੀ ਪ੍ਰਸ਼ਨ ਹੈ। ਕਿਉਂਕਿ ਆਪਣੇ ਆਪ ਜੇ ਕੋਈ ਬਣਦਾ ਫਿਰ ਤਾਂ ਆਪ ਹੀ ਰੱਬ ਬਣ ਜਾਂਦਾ, ਗੁਰੂ ਦੁਆਰਾ ਹੀ ਕਿਰਪਾ ਹੋਣੀ ਹੈ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਸਤਿਗੁਰੂ ਕਹਿੰਦੇ ਗੁਰਮਤ, ਗੁਰੂ ਦੀ ਸਿੱਖਿਆ ਲਓ ਪਹਿਲਾਂ, ਗੁਰ ਸਿੱਖਿਆ ਲੈ ਕੇ ਵਾਹਿਗੁਰੂ ਨਾਮ ਨੂੰ ਬੋਲ, ਜਪ ਬੋਲ, ਹਰੀ ਨਾਮ ਨੂੰ ਬੋਲ, ਵਾਹਿਗੁਰੂ ਵਾਹਿਗੁਰੂ ਬੋਲੀ ਜਾ ਅਤੇ ਵਾਹਿਗੁਰੂ ਵਿੱਚ ਧਿਆਨ ਦੇ, ਸੁਰਤੀ ਦੇ, ਅਰਥਾਂ ਦਾ ਧਿਆਨ ਰੱਖ। ਇਹ ਵੀ ਧਿਆਨ ਰੱਖ ਕੇ ਵਾਹਿਗੁਰੂ ਹੈ ਕੌਣ, ਕਿੱਡਾ ਕੁ ਵੱਡਾ, ਕਿੱਥੇ ਰਹਿੰਦਾ, ਸਾਰਿਆਂ ਦੇ ਅੰਦਰ ਹੈ, ਵਿਆਪਕ ਹੈ, ਰੋਜ਼ੀ ਰੋਟੀ ਦੇਣ ਵਾਲਾ, ਮੇਰਾ ਮਾਲਕ ਹੈ, ਮੈਨੂੰ ਦੇਖ ਰਿਹਾ, ਮੈਨੂੰ ਉਹਨੂੰ ਮੇਰਾ ਸਾਰਾ ਪਤਾ ਹੈ। ਜਿੰਨਾ ਵਾਰੀ ਮੈਂ ਵਾਹਿਗੁਰੂ ਵਾਹਿਗੁਰੂ ਕਹਿਣਾ ਉਹ ਵੀ ਸੁਣਦਾ, ਜਿੰਨੀ ਵਾਰੀ ਆਪਾਂ ਕਹਿੰਦੇ ਉਨੀ ਵਾਰ ਉਹ ਵੀ ਵਾਹਿਗੁਰੂ ਕਹਿੰਦਾ, ਇਹ ਦੋ ਕੰਮ ਚੱਲਦੇ ਨੇ। ਇਹ ਖੈਰ ਬਹੁਤ ਉੱਚੀ ਅਵਸਥਾ ਦੀ ਗੱਲ ਹੈ, ਜਿੰਨੀ ਵਾਰ ਆਪਾਂ ਕਹਿਣਾ ਉਨੀ ਵਾਰੀ ਉਹਨੇ ਕਹਿਣਾ, ਉਹ ਵੀ ਨਾਲ ਹੀ ਕਹਿੰਦੇ ਸਾਡੇ। ਇਹ ਇੱਕ ਐਸੀ ਉੱਚੀ ਚੀਜ਼ ਹੈ ਜਿਹੜੀ ਬਹੁਤ ਅਗਲੀਆਂ ਅਵਸਥਾਂ ਜਾ ਕੇ ਆਉਂਦੀ ਹੈ, ਆਪ ਜਪਦੇ ਨੇ ਕਿਉਂਕਿ ਆਤਮ ਚਿੰਤਨ ਕਰਦੇ ਨੇ। ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ, ਆਪਨ ਕੀ ਆ ਨਾਨਕ ਆਪੇ ਹੀ ਫਿਰ ਜਾਪ। ਜਦੋਂ ਇਕੱਲੇ ਹੁੰਦੇ ਨੇ ਉਦੋਂ ਕੀ ਕਰਦੇ ਨੇ, ਉਹ ਆਪੇ ਆਤਮ ਚਿੰਤਨ ਕਰੀ ਜਾਂਦੇ ਨੇ ਉਦੋਂ। ਮਨ ਸੱਚ ਕਸਵੱਟੀ ਲਾਈ ਐ ਤੁਲੀ ਐ ਪੂਰੈ ਤੋਲ। ਮਨ ਨੂੰ ਸੇਵਾ ਟਹਿਲ ਰੂਪੀ, ਭਗਤੀ ਰੂਪੀ, ਜਪ ਤਪ ਰੂਪ ਸੱਚੀ ਕਸਵੱਟੀ ਤੇ ਲਾਈਏ ਤਾਂ ਪੂਰੇ ਵਿਚਾਰ ਰੂਪੀ ਜਿਹੜਾ ਤੋਲ ਦਾ ਅਰਥ ਹੈ ਵੱਟੇ ਨਾਲ ਫਿਰ ਤੋਲੀ ਦਾ, ਮਨ ਨੂੰ ਸੇਵਾ ਚ ਲਾਈਏ, ਟਹਿਲ ਕਰੀਏ ਸੰਗਤ ਦੀ, ਭਗਤੀ ਕਰੀਏ, ਜਪ ਤਪ ਰੂਪ ਕਸਵੱਟੀ ਤੇ ਲਾਈਏ, ਤਾਂ ਫਿਰ ਵਿਚਾਰ ਰੂਪ ਵੱਟਾ ਮਿਲਦਾ। ਵਿਚਾਰ ਕਰੀ ਦੀ ਫਿਰ ਬੈਠ ਕੇ, ਕੀਮਤ ਕੇ ਨੈਣਾ ਪਾਈਐ ਰਿਧ ਮਾਣਕ ਮੋਲ ਅਮੋਲ। ਉਹ ਗੁਰਮੁਖ ਦੀ ਕੀਮਤ ਕਿਸੇ ਕੋਲੋਂ ਨਹੀਂ ਪਾਈ ਜਾਂਦੀ, ਜਿਹਦਾ ਹਿਰਦਾ ਮਾਣਕ ਦੀ ਤਰ੍ਹਾਂ ਸ਼ੁੱਧ ਹੋ ਜਾਂਦਾ ਨਾ, ਉਹ ਮੁੱਲ ਤੋਂ ਵੀ ਉੱਪਰ ਉੱਠ ਜਾਂਦਾ, ਅਮੋਲਕ ਹੋ ਜਾਂਦਾ। ਫਿਰ ਪਰਮਾਤਮਾ ਦੀ ਕੀਮਤ ਤਾਂ ਚਲੋ ਕਿਸੇ ਨੇ ਕੀ ਪਾਉਣੀ ਹੈ, ਕਿਉਂਕਿ ਉਹ ਤਾਂ ਹੈ ਹੀ ਅਮੋਲਕ। ਉਹ ਤਾਂ ਰੱਬ ਦੇ ਪਿਆਰਿਆਂ ਦੀ ਕੀਮਤ ਨਹੀਂ ਪਾਈ ਜਾ ਸਕਦੀ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਮਹਾਰਾਜ ਜੀ, ਹਰੀ ਪਰਮਾਤਮਾ ਕਿੱਥੇ ਵੱਸਦਾ, ਕਿਰਪਾ ਕਰਕੇ ਦੱਸੋ। ਸਤਿਗੁਰੂ ਕਹਿੰਦੇ ਦੱਸੀਏ ਹਰੀ ਕਿੱਥੇ ਵੱਸਦਾ ਹੈ। ਹਾਰ ਭਾਈ ਰੇ ਹਰ ਹੀਰਾ ਗੁਰਮਾਹੇ। ਭਾਈ ਜਿਹੜਾ ਹਰੀ ਰੂਪੀ ਹੀਰਾ ਨਾ ਵਾਹਿਗੁਰੂ, ਉਹ ਗੁਰਾਂ ਦੇ ਹਿਰਦੇ ਵਿੱਚ ਵੱਸਦਾ। ਵਾਹਿਗੁਰੂ ਰੂਪ ਹੀਰੇ ਨੂੰ ਗੁਰੂ ਸਾਹਿਬ ਜੀ ਹਿਰਦੇ ਵਿੱਚ ਵਿਖਾ ਵੀ ਦਿੰਦੇ ਨੇ, ਆਪਣੇ ਵੀ ਹਿਰਦੇ ਚ ਵੱਸਦਾ, ਉਹਦੀ ਜੋਤ ਆਪਣੇ ਵਿੱਚ ਵੀ ਹੈ, ਪਰ ਪ੍ਰਗਟ ਰੂਪ ਵਿੱਚ ਸਤਿਗੁਰਾਂ ਦੇ ਹਿਰਦੇ ਚ ਹੈ, ਕਿਉਂਕਿ ਸਤਿਗੁਰੂ ਆਪ ਹੀ ਪਰਮਾਤਮਾ ਨੇ। ਨਿਸ਼ਚਾ ਕਰਨਾ ਇਤਨਾ, ਆਮ ਬੰਦਿਆਂ ਦੀਆਂ ਗੱਲਾਂ ਆਮ ਹੁੰਦੀਆਂ, ਉਹ ਆਪਣੇ ਅੰਦਾਜ਼ੇ ਨਾਲ ਕਹਿੰਦੇ ਨੇ, ਪਰ ਅਸਲੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਤਿਗੁਰੂ ਹੀ ਪਰਮਾਤਮਾ ਨੇ, ਰੂਪ ਪਰਮਾਤਮਾ ਨੇ ਹੀ ਇਹ ਧਾਰਿਆ। ਗੁਰੂ ਗ੍ਰੰਥ ਸਾਹਿਬ, ਸਤਸੰਗਤ ਸਤਿਗੁਰ ਪਾਈਐ ਇਹ ਨਿਸ ਸ਼ਬਦ ਸਲਾਹੇ ਰਹਾਉ। ਪਰ ਸਤਿਗੁਰ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਸੰਗਤ ਵਿੱਚੋਂ ਪ੍ਰਾਪਤ ਹੁੰਦੇ ਨੇ। ਸਤਿਗੁਰ ਜੀ, ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਤਿਗੁਰਾਂ ਦੇ ਉਪਦੇਸ਼ ਨੂੰ ਦਿਨ ਰਾਤ ਸਲਾਹੁਣਾ ਕਰੇ ਤਾਂ ਫਿਰ ਨਾਮ ਰੂਪ ਹੀਰਾ ਪ੍ਰਾਪਤ ਹੁੰਦਾ। ਸਤਸੰਗਤ ਵਿੱਚ ਬੈਠੀਏ, ਗੁਰਾਂ ਦੇ ਕੋਲ ਬੈਠੀਏ, ਇੱਕ ਤਾਂ ਹੁੰਦਾ ਸਤਿਗੁਰੂ ਦੀ ਪ੍ਰਾਪਤੀ, ਪੈਸਾ ਦੇ ਕੇ ਲੋਕ ਇਹ ਸਰੂਪ ਲਿਆ ਮਹਾਰਾਜ ਦਾ, ਇਹਨੂੰ ਪ੍ਰਾਪਤੀ ਨਹੀਂ ਕਹਿੰਦੇ। ਪ੍ਰਾਪਤੀ ਹੁੰਦੀ ਤਾਂ ਗੁਰੂ ਸਾਹਿਬ ਦੇ ਕੋਲ ਬੈਠੀਏ, ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਸਤਿਗੁਰੂ ਆਪਣੇ ਅਸਲ ਰੂਪ ਵਿੱਚ ਪ੍ਰਗਟ ਹੋ ਕੇ, ਪ੍ਰਕਾਸ਼ ਰੂਪ ਹੋ ਕੇ ਕਿਰਪਾ ਕਰਕੇ ਮਿਲਾਪ ਕਰਦੇ ਨੇ, ਇਹ ਚੀਜ਼ ਸਤਸੰਗਤ ਵਿੱਚੋਂ ਬਣਨੀ ਹੈ। ਸਤਸੰਗਤ ਵਿੱਚ ਮਿਲ ਕੇ ਰਾਤ ਦਿਨ ਗੁਰਾਂ ਦੇ ਸ਼ਬਦ ਦੀ ਸਲਾਹਤਾ ਕਰਨੀ, ਜਿਹੜਾ ਗੁਰੂ ਨੇ ਸ਼ਬਦ ਦਿੱਤਾ ਉਹਦਾ ਅਭਿਆਸ ਕਰਨਾ ਰਾਤ ਦਿਨ। ਸੱਚ ਵੱਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ। ਸਤਿਗੁਰੂ ਮਹਾਰਾਜ ਕਹਿੰਦੇ ਸ਼ਰਧਾ ਰੂਪੀ ਪੂੰਜੀ ਦੇ ਕੇ ਨਾ ਗੁਰਾਂ ਕੋਲੋਂ ਧੰਤਾ ਯੋਗ ਸੱਚੇ ਨਾਮ ਰੂਪ ਸੌਦੇ ਨੂੰ ਲੈ ਲੈ, ਤਾਂ ਫਿਰ ਤੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਕਰ ਸਕਦਾ, ਉਹਦਾ ਪ੍ਰਕਾਸ਼ ਤੈਨੂੰ ਤਾਂ ਹੋ ਸਕਦਾ, ਕਿਉਂਕਿ ਸ਼ਰਧਾ ਦੀ ਪੂੰਜੀ ਤੋਂ ਬਿਨਾਂ ਗੁਰਾਂ ਕੋਲੋਂ ਕੀ ਲਏਗਾ ਤੂੰ। ਸੱਚੇ ਨਾਮ ਸੌਦੇ ਨੂੰ ਲੈ ਸ਼ਰਧਾ ਨਾਲ, ਫਿਰ ਤੂੰ ਨਾਮ ਲੈ ਕੇ ਫਿਰ ਜਪ, ਫਿਰ ਪ੍ਰਗਾਸ਼ ਹੁੰਦਾ। ਜਪ ਮਨ ਰਾਮ ਨਾਮ ਪ੍ਰਗਾਸ, ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ। ਮਹਾਰਾਜ ਕਹਿੰਦੇ ਜੀ ਪਾਣੀ ਦੇ ਪਾਉਣ ਨਾਲ ਅੱਗ ਬੁੱਝ ਜਾਂਦੀ ਹੈ। ਇੱਥੇ ਪਾਠ ਜਿਹੜਾ ਇਹ ਧਿਆਨ ਦੇਣ ਵਾਲਾ, ਜਿਉਂ ਅਗਨ ਮਰੈ ਜਲ ਪਾਇਆ, ਇਹਦੀ ਸਿਹਾਰੀ ਹੈ। ਬਹੁਤੇ ਪਾਠੀ ਕਰਦੇ ਜਿਉਂ ਅਗਨ ਮਰੈ ਜਲ ਪਾਈਐ, ਇਉਂ ਪਾਇਆ ਤੇ ਪਾਈਐ ਵਿੱਚ ਧਿਆਨ ਦੇਣਾ, ਬਿਹਾਰੀ ਹੈ ਕਿ ਸਿਹਾਰੀ ਹੈ। ਮਹਾਰਾਜ ਕਹਿੰਦੇ ਤਿਵੇਂ ਹੀ ਦਾਸਾਂ ਦਾ ਦਾਸ ਹੋਣ ਕਰਕੇ ਪਦਾਰਥਾਂ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਜਿਵੇਂ ਅੱਗ ਮਿਟ ਜਾਂਦੀ ਹੈ ਪਾਣੀ ਨਾਲ, ਦਾਸਾਂ ਦਾ ਦਾਸ ਬਣੇ ਤਾਂ ਤ੍ਰਿਸ਼ਨਾ ਮਿਟ ਜਾਂਦੀ ਹੈ, ਤ੍ਰਿਸ਼ਨਾ ਵੀ ਦਾਸੀ ਬਣ ਜਾਂਦੀ। ਕਹਿੰਦੀ ਮੈਂ ਹੁਣ ਤੰਗ ਨਹੀਂ ਕਰਦੀ ਤੁਹਾਨੂੰ, ਜਮ ਜੰਦਾਰ ਨਾ ਲੱਗਈ ਇਉਂ ਭਾਉ ਜਲ ਤਰੈ ਤਰਾਸ। ਉਹਨੂੰ ਫਿਰ ਜਿਹੜਾ ਜੰਦਾਰ ਹੁੰਦਾ, ਜਿੰਦ ਦਾ ਆਰ ਆਰ ਨਾਮ ਕੱਟਣਾ, ਕੱਟਣਾ ਕੌਣ ਵੈਰੀ, ਜਿੰਦ ਦਾ ਜੋ ਅਰੀ ਹੈ ਨਾ, ਜਿਹੜਾ ਜਮਦੂਤ ਹੈ, ਜਿੰਦ ਦਾ ਵੈਰੀ ਹੈ, ਉਹਦਾ ਜਿਹੜਾ ਡੰਡਾ ਨਹੀਂ ਲੱਗਦਾ, ਇਸ ਵਜ੍ਹਾ ਨਾਲ ਉਹ ਭੈ ਦਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ। ਤਰਾਸ ਦਾ ਮਤਲਬ ਤਰਨਾ, ਕਹਿਣ ਤੋਂ ਭਾਵ ਕਿ ਉਹਦੇ ਮਗਰ ਜਿਹੜਾ ਧਰਮਰਾਜ ਦਾ ਜੰਦਾਰ ਹੁੰਦਾ, ਦੂਤ ਨਹੀਂ ਲੱਗਦਾ, ਤਰਨੇ ਦੀ ਆਸਾ ਹੋਣ ਕਰਕੇ ਇਸ ਵਜ੍ਹਾ ਨਾਲ ਸੰਸਾਰ ਸਮੁੰਦਰ ਤੋਂ ਆਪ ਤਰਦਾ, ਦੂਜਿਆਂ ਨੂੰ ਤਾਰਦਾ ਹੈ ਗੁਰਮੁਖ। ਗੁਰਮੁਖ ਕੂੜ ਨਾ ਭਾਵਈ ਸੱਚ ਰਤੇ ਸੱਚ ਭਾਏ। ਸੱਚ ਭਾਏ ਤੋਂ ਭਾਵ ਸੱਚੇ ਪ੍ਰੇਮ ਦੁਆਰਾ ਜਿਹੜੇ ਗੁਰਮੁਖ ਸੱਚੇ ਨਾਮ ਵਿੱਚ ਰੰਗੇ ਗਏ ਨੇ ਨਾ, ਨਾਮ ਜਪਣ ਕਰਕੇ ਉਹਨਾਂ ਗੁਰਮੁਖਾਂ ਨੂੰ ਝੂਠ ਬੋਲਣਾ ਚੰਗਾ ਹੀ ਨਹੀਂ ਲੱਗਦਾ। ਗੁਰਮੁਖ ਕੂੜ ਨਾ ਭਾਵੇ, ਕੂੜੇ ਪਦਾਰਥ ਕੂੜ, ਰਾਜਾ ਕੂੜ, ਪਰਜਾ ਕੂੜ, ਸਭ ਸੰਸਾਰ ਕੂੜ, ਮੰਡਪ ਕੂੜ, ਮਾੜੀ ਕੂੜ, ਬੈਸਣ ਹਾਰ ਕੂੜ, ਸੋਇਨਾ ਕੂੜ, ਰੁਪਾ ਕੂੜ, ਪਹਿਨਣ ਹਾਰ ਕੂੜ, ਕਾਇਆ ਕੂੜ, ਕੱਪੜ ਕੂੜ, ਰੂਪ ਅਪਾਰ ਕੂੜ, ਮੀਆਂ ਕੂੜ, ਬੀਬੀ ਖੱਪ ਹੋਏ ਖਾਰ ਕੂੜ, ਕੂੜਾ ਨਿਹੋ ਲੱਗਾ ਵਿਸਰਿਆ ਕਰਤਾਰ, ਇਸ ਨਾਲ ਕੀਚੇ ਦੋਸਤੀ, ਸਭ ਜੱਗ ਚੱਲਣ ਹਾਰ। ਗੁਰਮੁਖਾਂ ਨੂੰ ਐਸਾ ਕੂੜ ਪਾਉਂਦਾ ਹੀ ਨਹੀਂ, ਬੋਲਣਾ ਵੀ ਨਹੀਂ ਪਾਉਂਦਾ, ਕੋਈ ਕੂੜ, ਹਰ ਚੀਜ਼ ਕੂੜ ਹੈ। ਇਸੇ ਕਰਕੇ ਉਹਨਾਂ ਨੂੰ ਸੱਚੇ ਦਾ ਜਿਹੜਾ ਭਾਏ ਦਾ ਅਰਥ ਹੈ, ਗਿਆਨ ਹੋ ਗਿਆ, ਪ੍ਰਕਾਸ਼ ਹੋ ਗਿਆ। ਸਾਕਤ ਸੱਚ ਨਾ ਭਾਵੇ, ਕੂੜੈ ਕੂੜੀ ਪਾਏ, ਇਹ ਉਲਟ ਗੱਲ ਹੋ ਗਈ। ਗੁਰਮੁਖ ਕੂੜ ਨਾ ਭਾਵੇ, ਸਾਕਤ ਸੱਚ ਨਾ ਭਾਵੇ। ਸ਼ਕਤੀ ਦੇ ਉਪਾਸਕ ਜਿਹੜੇ ਮਨਮੁਖ ਨੇ, ਉਹਨਾਂ ਨੂੰ ਸੱਚ ਬੋਲਣਾ, ਸੱਚਾ ਨਾਮ ਜਪਣਾ ਪਾਉਂਦਾ ਹੀ ਨਹੀਂ। ਝੂਠਿਆਂ ਪੁਰਸ਼ਾਂ ਦੀ ਝੂਠੀ ਹੀ ਪਾਏ ਭਾਵ ਪਾਇਆ ਭਾਵ ਔਕਾਤ ਹੈ। ਕੂੜਿਆਂ ਝੂਠਿਆਂ ਧੰਦਿਆਂ ਵਿੱਚ ਲੱਗਣ ਕਰਕੇ ਝੂਠੀ ਹੀ ਉਹਨਾਂ ਦੀ ਪਾਏ ਤੋਂ ਭਾਵ ਪਤ ਇੱਜ਼ਤ ਆਬਰੂ ਝੂਠੀ ਬਣੀ ਰਹਿੰਦੀ ਸੰਸਾਰ ਅੰਦਰ, ਨਕਲੀ ਇੱਜ਼ਤ ਹੈ ਉਹਨਾਂ ਦੀ। ਮੂੰਹ ਦੇ ਉੱਤੇ ਲੋਕ ਹਾਂ ਜੀ ਹਾਂ ਜੀ ਕਰਦੇ, ਬਾਅਦ ਵਿੱਚ ਗਾਲਾਂ ਕੱਢਦੇ, ਬੁਰਾ ਨਿੰਦਾ ਕਰਦੇ ਆ, ਭੈੜਾ ਬੋਲਦੇ ਆ, ਸਿਰਫ ਕੰਮ ਲੈਣ ਦੇ ਮਾਰੇ ਮੂੰਹ ਦੇ ਉੱਤੇ ਗੱਲ ਵਧੀਆ ਕਰਨਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਾਕਤ ਨੂੰ ਸੱਚ ਚੰਗਾ ਨਹੀਂ ਲੱਗਦਾ, ਹਮੇਸ਼ਾ ਉਹ ਸੱਚ ਨਾਲੋਂ ਦੂਰ ਰਹਿ ਕੇ ਖੁਸ਼ ਹੈ। ਸੋ ਜਿੱਥੇ ਕੂੜ ਦਾ ਪਸਾਰਾ ਹੁੰਦਾ, ਕੂੜ ਪ੍ਰਤੀ ਇਕੱਠ ਹੁੰਦਾ, ਕੂੜ ਗਾਣੇ, ਕੂੜ ਗੰਦੀਆਂ ਗੱਲਾਂ, ਉੱਥੇ ਕਿੰਨਾ ਇਕੱਠ ਹੁੰਦਾ। ਉੱਥੇ ਕਹਿ ਦਿਓ ਵੀ ਸਵੇਰੇ 4 ਵਜੇ ਲੱਗਣਾ, ਕਿਸੇ ਇਹੋ ਜਿਹੇ ਨੇ ਜਿਹੜੀਆਂ ਪੁੱਠੀਆਂ ਗੱਲਾਂ ਕਰਨੀਆਂ, ਉੱਥੇ ਸਭ ਦੁਨੀਆਂ ਪਹੁੰਚੀ ਹੋਵੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਗੁਰਮੁਖ ਪਹੁੰਚਦੇ ਨੇ ਗੁਰਾਂ ਦੇ ਦਰ ਤੇ, ਮਨਮੁਖ ਜਾਂਦੇ ਨੇ ਮਾੜੇ ਪਾਸੇ। ਸੱਚ ਰਤੇ ਗੁਰ ਮੇਲਿਆ, ਸੱਚੇ ਸੱਚ ਸਮਾਏ। ਪੂਰੇ ਸਤਿਗੁਰਾਂ ਨਾਲ ਮਿਲ ਕੇ ਸੱਚ ਨਾਮ ਜਦੋਂ ਆਪਾਂ ਜਪਦੇ ਹਾਂ ਤਾਂ ਉਹਦੇ ਵਿੱਚ ਜੀਵ ਹੌਲੀ ਹੌਲੀ ਉਹਨੂੰ ਰੰਗਣ ਚੜ੍ਹਨੀ ਸ਼ੁਰੂ ਹੁੰਦੀ ਨਾਮ ਦੀ। ਪਹਿਲਾਂ ਤਾਂ ਕੁਛ ਵੀ ਨਹੀਂ ਦਿਖਦਾ, ਪਹਿਲਾਂ ਤਾਂ ਨਾਮ ਪਹਿਲੀ ਪਈ ਹੋਈ ਗੰਦਗੀ ਨੂੰ ਹੀ ਸਾਫ਼ ਕਰਦਾ। ਇਸ ਕਰਕੇ ਹੌਲੀ ਹੌਲੀ ਗੰਦਗੀ ਦੀ ਨਿਵਿਰਤੀ ਹੋ ਕੇ ਪਵਿੱਤਰਤਾ ਆਉਣੀ ਸ਼ੁਰੂ ਹੁੰਦੀ ਹੈ। ਫਿਰ ਹਿਰਦੇ 'ਚ ਨਾਮ ਦਾ ਵਾਸਤਾ ਸ਼ੁਰੂ ਹੁੰਦਾ, ਫਿਰ ਰੰਗ ਚੜ੍ਹਨਾ ਸ਼ੁਰੂ ਹੁੰਦਾ। ਗੁਰਮੁਖ ਸੱਚੇ ਹੋ ਕੇ ਸੱਚ ਸੂਹ ਵਿੱਚ ਫਿਰ ਸਮਾਉਂਦੇ ਨੇ, ਫਿਰ ਅਭੇਦ ਹੁੰਦੇ ਨੇ, ਸੱਚੇ ਸੱਚ ਸਮਾਏ। ਮਨ ਮਹਿ ਮਾਣਕ ਲਾਲ, ਨਾਮ ਰਤਨ ਪਦਾਰਥ ਹੀਰ। ਮਾਣਕ ਲਾਲਾਂ ਰਤਨਾਂ ਹੀਰਿਆਂ ਵਾਂਗੂ ਅਮੋਲਕ ਪਰਮਾਤਮਾ ਦਾ ਨਾਮ ਜਿਹੜਾ ਉਹ ਮਨ ਦੇ ਵਿੱਚ ਸਾਖਿਆਤਕਾਰ ਜਿਹੜਾ ਹੈ ਅਭਿਆਸ ਕਰਨ ਨਾਲ ਹੁੰਦਾ ਹੈ। ਇਹ ਕਿਵੇਂ ਹੁੰਦਾ? ਅੰਦਰ ਨਾਮ ਪਦਾਰਥ ਨਾਲ ਹੀ ਮਨ ਵਿੱਚ ਇਹ ਨਾਮ ਪ੍ਰਗਟ ਹੁੰਦਾ। ਨਾਮ ਬਾਹਰੋਂ ਜਪਿਆ ਜਾਂਦਾ, ਪਹਿਲਾਂ ਬਾਹਰੋਂ ਅੱਖਰੀ ਵਾਹਿਗੁਰੂ 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 ਅੱਖਰਾਂ ਨਾਲ ਹੁੰਦਾ, ਪਰ ਅਸਲ ਰੂਪ ਫਿਰ ਅੰਦਰੋਂ ਦਿਖਦਾ, ਪ੍ਰਕਾਸ਼ ਰੂਪ। ਕਾਗਜ਼ ਉੱਤੇ 2 ਅੱਖਰ ਲਿਖੇ ਹੈ, ਪਾਣੀ ਲਿਖੀ 50 ਵਾਰ ਲਿਖੋ, ਪਿਆਸ ਨਹੀਂ ਬੁਝਦੀ। ਹੁਣ ਫਿਰ ਮੂੰਹ ਨਾਲ ਬੋਲਿਆ ਪਾਣੀ ਪਾਣੀ, 50 ਵਾਰੀ ਨਹੀਂ ਬੁਝੀ ਪਿਆਸ। ਬੁਝਦੀ ਕਦੋਂ? ਜਦੋਂ ਪਾਣੀ ਦਾ ਗਲਾਸ ਆ ਗਿਆ, ਗਲਾਸ ਪੀਤੀਆਂ ਹੀ ਪਾਣੀ ਪਿਆਸ ਬੁਝ ਗਈ। ਸਤਿਗੁਰੂ ਕਹਿੰਦੇ ਅੱਖਰ ਹੈ ਵਾਹਿਗੁਰੂ 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 ਵਾਹਿਗੁਰੂ। ਜਦੋਂ ਆਪਾਂ ਪੁਕਾਰਦੇ ਹਾਂ ਫਿਰ ਉਹ ਅਸਲ ਰੂਪ ਵਿੱਚ ਜਿਹੜਾ ਹੈ ਉਹਨਾਂ ਦਾ ਪ੍ਰਕਾਸ਼ ਰੂਪ ਹੈ, ਉਹ ਜਦੋਂ ਕਿਰਪਾ ਕਰਕੇ ਹਿਰਦੇ 'ਚ ਪੈਂਦੇ ਨੇ ਆ ਕੇ, ਵੱਸਦੇ ਨੇ ਆ ਕੇ, ਸਤਿਗੁਰੂ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ। ਉਹ ਜਦੋਂ ਪ੍ਰਕਾਸ਼, ਉਹ ਲਾਈਟ ਹਿਰਦੇ 'ਚ ਪ੍ਰਗਟ ਹੁੰਦੀ ਹੈ, ਉਹ ਦਰਸ਼ਨ ਹੈ ਵਾਹਿਗੁਰੂ ਦਾ, ਪ੍ਰਕਾਸ਼ ਹੀ ਉਹਦਾ ਦਰਸ਼ਨ ਹੈ। ਉਹ ਪ੍ਰਕਾਸ਼ ਜਦੋਂ ਨਜ਼ਰ ਆ ਗਿਆ ਉਦੋਂ ਹਿਰਦੇ 'ਚ ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਪੈਂਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸੇ ਪ੍ਰਕਾਰ ਮਾਣਕ ਮਤਲਬ ਸ਼ਰਵਣ, ਮੰਨਣ, ਨਿਧਿਆਸਣ, ਲਾਲ ਦਾ ਮਤਲਬ ਪ੍ਰੇਮ, ਰਤਨ ਦਾ ਮਤਲਬ ਹੈ ਵਿਰਾਗ। ਇਹ ਸ਼ੁਭ ਗੁਣ ਰੂਪ ਪਦਾਰਥ ਜਿਹੜੇ ਨੇ ਨਾਮ ਰੂਪ ਹੀਰੇ ਕਰਕੇ ਮਨ 'ਚ ਪ੍ਰਾਪਤ ਹੋ ਜਾਂਦੇ ਆਪਾਂ ਨੂੰ। ਸੱਚ ਵੱਖਰ ਧਨ ਨਾਮ ਹੈ, ਘੱਟ ਘੱਟ ਗਹਿਰ ਗੰਭੀਰ। ਜੋ ਗਹਿਰ ਗੰਭੀਰ ਵਾਹਿਗੁਰੂ ਹੈ ਨਾ, ਦਿਲਾਂ ਦਿਲਾਂ ਦੇ ਵਿੱਚ ਵਿਆਪਕ ਹੈ, ਘਟਾਂ ਘਟਾਂ ਵਿੱਚ ਹੈ, ਉਹਦਾ ਨਾਮ ਰੂਪੀ ਸੱਚ ਵੱਖਰ ਸੱਚਾ ਸੱਚਾ ਸੌਦਾ ਲਾਭਦਾਇਕ ਵਸਤੂ ਵੱਖਰ ਨੂੰ ਕਹਿੰਦੇ ਨੇ। ਉਹ ਵੀ ਧੰਨਤਾ ਦੇ ਯੋਗ ਹੈ ਸੌਦਾ ਉਹਦਾ। ਨਾਨਕ ਗੁਰਮੁਖ ਪਾਈ ਹੈ ਦਇਆ ਕਰੇ ਹਰ ਹੀਰ। ਹੁਣ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਹੀਰੇ ਦੀ ਨਿਆਈ ਜਿਹੜਾ ਅਮੋਲਕ ਵਾਹਿਗੁਰੂ ਹੈ, ਜਦੋਂ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰਦੇ ਨੇ ਤਾਂ ਫਿਰ ਸਤਿਗੁਰੂ ਜੀ ਰਾਹੀਂ ਉਹ ਨਾਮ ਰੂਪ ਸੱਚਾ ਸੌਦਾ ਪ੍ਰਾਪਤ ਹੁੰਦਾ। ਹਰ ਹੀਰ, ਹਰੀ ਜੋ ਹੀਰੇ ਵਰਗਾ ਅਮੋਲਕ, ਹੀਰਾ ਹੀ ਕਿਉਂਕਿ ਅਮੋਲਕ ਹੈ ਦੁਨੀਆਂ ਦੇ ਅੰਦਰ। ਇਸ ਕਰਕੇ ਪ੍ਰਮਾਣ ਇਹ ਸਭ ਤੋਂ ਵੱਡਾ ਹੈ ਹੀਰੇ ਦਾ। ਹੀਰੇ ਨੂੰ ਕਿਤੋਂ ਲੋੜ ਨਹੀਂ ਪੈਂਦੀ ਚਾਨਣ ਲੈਣ ਦੀ, ਹੀਰਾ ਆਪੇ ਜਗਮਗ ਜਗਮਗ ਕਰਦਾ, ਕਿਸੇ ਚੀਜ਼ ਦਾ ਹੀਰਾ ਟੁੱਟਦਾ ਨਹੀਂ, ਇੰਨਾ ਪੱਕਾ ਹੁੰਦਾ ਹੀਰਾ। ਇਸੇ ਕਰਕੇ ਹੀਰੇ ਦਾ ਹੀ ਪ੍ਰਮਾਣ ਦਿੱਤਾ ਹੈ।